ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਪਹਿਲੀ ਵਾਰ ਦੇ ਵਿੱਚ ਬਚਨ ਉਚਾਰਨ ਕਰ ਰਹੇ ਆ, ਵੱਖ ਵੱਖ ਅੱਗੇ ਪੌੜੀਆਂ ਨੇ, ਲਗਾਤਾਰ ਇਹ ਵਿਚਾਰ ਗੁਰੂ ਪਾਤਸ਼ਾਹ ਜੀ ਦੀ ਰਹਿਮਤ ਸਦਕਾ ਚੱਲਦੀ ਰਹੇਗੀ। ਭਾਈ ਗੁਰਦਾਸ ਜੀ ਦੇ ਬਚਨ ਨੇ, ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ, ਜਨਮ ਮਰਨ ਭਉ ਕੱਟਿਆ ਸੰਸਾਰ ਰੋਗ ਵਿਯੋਗ ਮਿਟਾਇਆ। ਸੰਸਾਰ ਇਹੋ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸੁਭਾਇਆ, ਜਮ ਦੰਡ ਸਿਰੋਂ ਨਾ ਉਤਰੈ ਸਾਕਤ ਦੁਰਜਨ ਜਨਮ ਗਵਾਇਆ। ਚਰਨ ਗਹੇ ਗੁਰਦੇਵ ਦੇ ਸਤ ਸ਼ਬਦ ਦੇ ਮੁਕਤ ਕਰਾਇਆ, ਭਾਉ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦਿਰੜਾਇਆ। ਜੇਹਾ ਬੀਓ ਤੇਹਾ ਫਲ ਪਾਇਆ, ਜੇਹਾ ਬੀਓ ਤੇਹਾ ਫਲ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਹੋਈ ਪਹਿਲੀ ਵਾਰ ਦੀ ਇਹ ਪਹਿਲੀ ਪੌੜੀ ਹੈ, ਜਿਹੜੀ ਵਾਰਾਂ ਦੇ ਆਰੰਭ ਵਿੱਚ ਇੰਜ ਜਾਣੂ ਵੀ ਭਾਈ ਗੁਰਦਾਸ ਜੀ ਨੇ ਮੰਗਲਾ ਚਰਨ ਉਚਾਰਨ ਕੀਤਾ। ਬਚਨ ਕੀ ਵਰਤੇ? ਕਹਿਣ ਲੱਗੇ, ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ। ਮੇਰੇ ਗੁਰਦੇਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੇਰੀ ਨਮਸਕਾਰ ਹੋਵੇ, ਜਿਨ੍ਹਾਂ ਨੇ ਮੈਨੂੰ ਸੱਚਾ ਸਦਾ ਥਿਰ ਰਹਿਣ ਵਾਲਾ ਸਤ ਨਾਮ ਦਾ ਮੰਤਰ ਸੁਣਾਉਣਾ ਕੀਤਾ ਹੈ। ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ, ਇਸ ਦਾ ਫਲ ਮੰਨਣਹਾਰਿਆਂ ਨੂੰ ਕੀ ਮਿਲਿਆ? ਸਤਨਾਮ ਮੰਤਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣਾ ਤਾਂ ਦਿੱਤਾ, ਸੱਚੇ ਨਾਮ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜੋੜਿਆ ਤਾਂ ਹੈ, ਪਰ ਮੇਰੇ ਦਾਤਾ ਜੀ ਗੁਰੂ ਨਾਨਕ ਦੇਵ ਸਾਹਿਬ ਦੀ ਬਖਸ਼ਿਸ਼ ਕੀ ਪ੍ਰਾਪਤ ਹੋਈ? ਜਿਨ੍ਹਾਂ ਨੇ ਇਸ ਬਚਨ ਨੂੰ ਮੰਨ ਲਿਆ, ਜਿਨ੍ਹਾਂ ਨੇ ਇਸ ਨਾਮ ਦੇ ਨਾਲ ਸਾਂਝ ਪਾ ਲਈ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਮਿਲਿਆ ਪਤਾ ਕੀ? ਭਵਜਲ ਵਿੱਚੋਂ ਕੱਢ ਕੇ, ਜਿਹੜੇ ਸੰਸਾਰ ਸਮੁੰਦਰ ਵਿੱਚ ਰੁੜੇ ਜਾਂਦੇ ਸਨ ਨਾ ਲੋਕ, ਉਹਨਾਂ ਸਾਰੇ ਰੁੜੇ ਜਾਂਦਿਆਂ ਨੂੰ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ, ਭਾਵ ਮੁਕਤੀ ਦੇ ਪਦਾਰਥ ਵਿੱਚ ਉਹਨਾਂ ਨੂੰ ਸਮੋ ਦਿੱਤਾ, ਭਾਵ ਜੀਂਦੇ ਜੀ ਜੀਂਦੇ ਜੀ ਇਸ ਜ਼ਿੰਦਗੀ ਦੇ ਹੁੰਦਿਆਂ ਹੋਇਆਂ ਗੁਰੂ ਨਾਨਕ ਦੇਵ ਸਾਹਿਬ ਦੇ ਇਸ ਸ਼ਬਦ ਨੇ, ਇਸ ਨਾਮ ਨੇ ਉਹਨਾਂ ਨੂੰ ਮੁਕਤੀ ਬਖਸ਼ਿਸ਼ ਕਰ ਦਿੱਤੀ। ਜਨਮ ਮਰਨ ਭਉ ਕੱਟਿਆ ਸੰਸਾਰ ਰੋਗ ਵਿਯੋਗ ਮਿਟਾਇਆ। ਉਹ ਜਿਹੜਾ ਸਤਨਾਮ ਮੰਤਰ ਸੁਣਾਇਆ ਸੀ ਨਾ ਮੇਰੇ ਗੁਰਦੇਵ ਸਤਿਗੁਰੂ ਨੇ, ਭਾਈ ਸਾਹਿਬ ਕਹਿਣ ਲੱਗੇ, ਜਨਮ ਮਰਨ ਦਾ ਡਰ ਵੀ ਦੂਰ ਹੋ ਗਿਆ, ਨਾ ਜੰਮਣ ਦਾ ਡਰ ਨਾ ਮਰਨ ਦਾ ਭੈ ਰਹਿ ਗਿਆ। ਸੰਸਾਰ ਰੋਗ ਵਿਯੋਗ ਮਿਟਾਇਆ, ਰੋਗ ਵੀ ਮੁੱਕ ਗਏ, ਵਿਯੋਗ ਵੀ ਮੁੱਕ ਗਏ। ਵਿਯੋਗ ਦਾ ਅਰਥ ਵਿਛੋੜਾ, ਸੰਜੋਗ ਤੇ ਵਿਯੋਗ, ਸੰਜੋਗ ਦਾ ਅਰਥ ਹੁੰਦਾ ਵਿਲਾਪ, ਵਿਯੋਗ ਦਾ ਅਰਥ ਹੁੰਦਾ ਵਿਛੋੜਾ। ਕਹਿੰਦੇ ਸੰਸਾਰ ਰੋਗ ਵਿਯੋਗ ਮਿਟਾਇਆ, ਕਿੱਡੀ ਕਮਾਲ ਦੀ ਬਾਤ, ਜ਼ਿੰਦਗੀ ਦੇ ਸੰਸੇ ਵੀ ਮੁੱਕ ਗਏ, ਅੰਦਰੋਂ ਸਹਿਮ ਵੀ ਖਤਮ ਹੋ ਗਏ, ਸਾਰੇ ਰੋਗ ਵੀ ਮੁੱਕ ਗਏ, ਮਾਨਸਿਕ ਤੌਰ ਤੇ, ਆਤਮਿਕ ਤੌਰ ਤੇ, ਸਰੀਰਕ ਤੌਰ ਦੇ ਉੱਤੇ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਸਾਰੇ ਦੇ ਸਾਰੇ ਤਾਪ ਵੀ ਲੱਥ ਗਏ, ਰੋਗ ਵੀ ਖਤਮ ਹੋ ਗਏ, ਤੇ ਵਿਯੋਗ ਜਿਹੜਾ ਪਰਮੇਸ਼ਰ ਨਾਲੋਂ ਪਿਆ ਹੋਇਆ ਵਿਛੋੜਾ ਸੀ ਉਹ ਵੀ ਖਤਮ ਹੋ ਗਿਆ। ਮੇਰੇ ਗੁਰਦੇਵ ਸਤਿਗੁਰੂ ਨੇ ਐਸੀ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ, ਹੁਣ ਵਿਯੋਗ ਮੁੱਕ ਕੇ ਮਾਲਕ ਪਰਮਾਤਮਾ ਨਾਲ ਮੇਰਾ ਸੰਯੋਗ ਬਣ ਗਿਆ, ਭਾਵ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਸੰਸਾਰ ਇਹੋ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸੁਭਾਇਆ। ਸੰਸਾਰ ਤੇ ਸੰਸਾਰ ਰੂਪ ਆ, ਸੰਸਾਰ ਤੇ ਭਰਮ ਰੂਪ ਆ, ਸਾਰੇ ਦੀ ਸਾਰੀ ਜ਼ਿੰਦਗੀ, ਸਾਰੇ ਦਾ ਸਾਰਾ ਜੀਵਨ ਕਦੇ ਕਦੇ ਮਨੁੱਖ ਸੰਸਿਆਂ ਤੇ ਭਰਮਾਂ ਦੇ ਵਿੱਚ ਹੀ ਗਵਾ ਦਿੰਦਾ ਹੈ। ਪਾਤਸ਼ਾਹ ਕਹਿੰਦੇ, ਸੰਸਾਰ ਇਹ ਸੰਸਾਰ ਹੈ, ਇਹ ਜਿਹੜਾ ਸੰਸਾਰ ਆ ਇਹ ਸੰਸੇ ਰੂਪ ਵਾ, ਤਰ੍ਹਾਂ ਤਰ੍ਹਾਂ ਦੇ ਸਹਿਮ, ਤਰ੍ਹਾਂ ਤਰ੍ਹਾਂ ਦੇ ਭਰਮ ਨੇ, ਜਨਮ ਮਰਨ ਵਿੱਚ ਦੁੱਖ ਸੁਭਾਇਆ, ਜੰਮਣ ਮਰਨ ਦੇ ਵਿੱਚ ਇਤ ਆਦਿਕ ਜਿੰਨੇ ਵੀ ਦੁੱਖ ਆ ਇਹਨਾਂ ਵਿੱਚ ਹੀ ਮਨੁੱਖ ਪਿਆ ਰਹਿੰਦਾ। ਦੁੱਖ ਵੀ, ਜੰਮਣਾ ਵੀ, ਮਰਨਾ ਵੀ, ਸੰਸੇ ਤੇ ਭਰਮ ਵੀ ਇਹਨਾਂ ਵਿੱਚ ਹੀ ਸਾਰੀ ਦੀ ਸਾਰੀ ਜ਼ਿੰਦਗੀ ਗੁਜ਼ਾਰ ਦਿੰਦਾ ਆ, ਗੁਰੂ ਦੇ ਸ਼ਬਦ ਨਾਲ ਜੁੜਨ ਤੋਂ ਬਿਨਾਂ, ਪਰਮੇਸ਼ਰ ਦੇ ਨਾਮ ਸਿਮਰਨ ਨਾਲ ਜੁੜਨ ਤੋਂ ਬਿਨਾਂ ਇਹ ਦੁੱਖ, ਇਹ ਸੰਸੇ, ਇਹ ਵਿਯੋਗ ਤੇ ਜੰਮਣ ਮਰਨ ਦਾ ਗੇੜ ਨਹੀਂ ਮੁੱਕ ਸਕਦਾ। ਫਿਰ ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਜਮ ਡੰਡ ਸਿਰੋਂ ਨਾ ਉਤਰੈ, ਸਾਕਤ ਦੁਰਜਨ ਜਨਮ ਗਵਾਇਆ। ਜਮਾਂ ਦਾ ਦੰਡ ਸਿਰੋਂ ਨਹੀਂ ਜਾਂਦਾ। ਸਾਕਤ ਤੇ ਦੁਰਜਨ ਲੋਕ, ਦੁਰਜਨ ਜਿਹੜੇ ਭੈੜੇ ਲੋਕ ਆ, ਵਿਸ਼ਿਆਂ ਵਿਕਾਰਾਂ ਦੇ ਵਿੱਚ, ਪਾਪਾਂ ਬੁਰਿਆਈਆਂ ਦੇ ਵਿੱਚ ਜਿਹੜੇ ਗਲਤਾਨ ਆ, ਉਹਨਾਂ ਨੇ ਆਪਣਾ ਸਾਰਾ ਜਨਮ ਇਹਨਾਂ ਵਿੱਚ ਹੀ ਗਵਾ ਦਿੱਤਾ। ਭਾਵ ਜੰਮਣ ਮਰਨ ਦੇ ਵਿੱਚ ਜਮਾਂ ਦਾ ਦੰਡ ਸਹਿਣਾ, ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਨਾ ਹੋਣਾ, ਤਰ੍ਹਾਂ ਤਰ੍ਹਾਂ ਦੇ ਭਰਮ ਤੇ ਸੰਸਿਆਂ ਵਿੱਚ ਸਾਕਤ ਮਨੁੱਖਾਂ ਨੇ ਆਪਣੀ ਜ਼ਿੰਦਗੀ ਗਵਾ ਦਿੱਤੀ ਹੈ। ਪਰ ਦੂਸਰੇ ਪਾਸੇ ਜਿਹੜੇ ਨਾਮ ਸਿਮਰਨ ਵਿੱਚ ਜੁੜ ਗਏ, ਗੁਰੂ ਨਾਨਕ ਦੇ ਆਸ਼ੇ ਤੇ ਚੱਲ ਪਏ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦਾ ਜੰਮਣਾ ਮਰਨਾ ਵੀ ਮੁੱਕ ਗਿਆ ਤੇ ਦੁੱਖ ਵੀ ਮੁੱਕ ਗਏ। ਚਰਨ ਗਹੇ ਗੁਰਦੇਵ ਦੇ, ਸੱਤ ਸ਼ਬਦ ਦੇ ਮੁਕਤ ਕਰਾਇਆ। ਜਿਨ੍ਹਾਂ ਨੇ ਮੇਰੇ ਸਤਿਗੁਰੂ ਦੀ ਸ਼ਰਨ ਲਈ ਹੈ, ਉਹਨਾਂ ਨੂੰ ਸੱਚੇ ਸ਼ਬਦ ਦਾ ਉਪਦੇਸ਼ ਦੇ ਕੇ ਮੇਰੇ ਸਤਿਗੁਰੂ ਨੇ ਮੁਕਤ ਕਰ ਦਿੱਤਾ। ਭਾਵ ਉਹਨਾਂ ਨੂੰ ਸ਼ਬਦ ਨਾਲ ਜੋੜ ਲਿਆ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੋੜ ਲਿਆ। ਜਿਹੜੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਏ, ਉਹ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਗਏ, ਮੁਕਤ ਹੋ ਗਏ। ਭਾਉ ਭਗਤ ਗੁਰਪੁਰਬ ਕਰ, ਨਾਮ ਦਾਨ ਇਸ਼ਨਾਨ ਦਿਰੜਾਇਆ। ਭਾਉ ਭਗਤ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ, ਉਹਨਾਂ ਦੇ ਅੰਦਰ ਪ੍ਰੇਮਾ ਭਗਤੀ ਪੈਦਾ ਹੋ ਗਈ। ਸਤਿਗੁਰੂ ਨੇ ਉਹਨਾਂ ਨੂੰ ਆਪਣੀ ਪ੍ਰੇਮਾ ਭਗਤੀ ਵਿੱਚ ਜੋੜ ਦਿੱਤਾ। ਗੁਰਪੁਰਬ, ਨਾਮ ਦਾਨ ਤੇ ਇਸ਼ਨਾਨ ਆਪ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਅੰਦਰ ਦ੍ਰਿੜ ਕਰਕੇ ਉਹਨਾਂ ਨੂੰ ਪਰਮੇਸ਼ਰ ਨਾਲ ਜੋੜ ਦਿੱਤਾ। ਭਾਵ ਉਹ ਗੁਰੂ ਸਾਹਿਬਾਨਾਂ ਦੇ ਪੁਰਬ ਵੀ ਮਨਾਉਂਦੇ ਆ, ਨਾਮ ਸਿਮਰਨ ਵਿੱਚ ਵੀ ਜੁੜਦੇ ਆ, ਅੰਮ੍ਰਿਤ ਵੇਲੇ ਉੱਠ ਇਸ਼ਨਾਨ ਪਾਨ ਕਰਕੇ ਪਰਮੇਸ਼ਰ ਦੀ ਇਬਾਦਤ ਵਿੱਚ ਵੀ ਜੁੜਦੇ ਆ, ਤੇ ਆਪ ਨਾਮ ਜਪਦੇ ਦੂਸਰਿਆਂ ਨੂੰ ਨਾਮ ਸਿਮਰਨ ਵਿੱਚ ਜੋੜਨਾ ਕਰਦੇ ਨੇ। ਇਸ ਲਈ ਪ੍ਰੇਮਾ ਭਗਤੀ, ਗੁਰੂ ਸਾਹਿਬਾਨਾਂ ਦੇ ਪੁਰਬ, ਨਾਮਦਾਨ ਤੇ ਇਸ਼ਨਾਨ ਦਾ ਦ੍ਰਿੜ ਉਪਦੇਸ਼ ਮੇਰੇ ਸਤਿਗੁਰੂ ਜੀ ਆਪ ਬਖਸ਼ਿਸ਼ ਕਰਦੇ ਹਨ। ਜੇ ਹਾ ਬੀਓ ਤੇ ਹਾ ਫਲ ਪਾਇਆ। ਇਸ ਲਈ ਜਿਹੋ ਜਿਹਾ ਕੋਈ ਬੀਜ ਬੀਜੇਗਾ, ਉਹੋ ਜਿਹਾ ਫਲ ਪ੍ਰਾਪਤ ਹੋਣਾ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਇਹ ਨਹੀਂ ਕਿ ਕਿੱਕਰ ਦਾ ਬੀਜ ਬੀਜਿਆ ਤੇ ਬਜੌਰ ਦੀਆਂ ਦਾਖਾਂ ਖਾਣ ਵਾਸਤੇ ਮਿਲ ਜਾਣਗੀਆਂ। ਇਹ ਨਹੀਂ, ਫਰੀਦਾ ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਦਾ ਲੋੜੇ ਪੱਟ। ਜੋ ਕੁਝ ਜ਼ਿੰਦਗੀ ਦੇ ਵਿੱਚ, ਇਸ ਜੀਵਨ ਦੇ ਵਿੱਚ ਕਰਮ ਕੀਤੇ ਨੇ, ਉਹਨਾਂ ਦਾ ਫਲ ਭੁਗਤਣਾ ਪਏਗਾ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੀ 20ਵੀਂ ਪੌੜੀ ਵਿੱਚ ਵੀ ਇਹ ਬਚਨ ਆਖੇ। ਉਹ ਕਹਿੰਦੇ ਪੁੰਨੀ ਪਾਪੀ ਆਖਣ ਨਾਹੀ। ਜਿਹੜੇ ਪੁੰਨ ਤੇ ਪਾਪ ਨੇ, ਇਹ ਆਖਣ ਦੇ ਤੋਲੀ ਨਹੀਂ। ਇਹ ਕੰਮ ਕਰਨਾ ਪੁੰਨ ਹੈ, ਇਹ ਕੰਮ ਕਰਨਾ ਪਾਪ ਆ, ਇਹ ਕੰਮ ਨਹੀਂ ਕਰਨਾ ਚਾਹੀਦਾ, ਇਹ ਕਰਨਾ ਚਾਹੀਦਾ, ਇਸ ਰਸਤੇ ਤੇ ਜਾਣਾ ਚਾਹੀਦਾ, ਇਸ ਰਸਤੇ ਤੇ ਨਹੀਂ ਜਾਣਾ ਚਾਹੀਦਾ, ਇਹ ਧਰਮ ਦਾ ਰਸਤਾ ਆ, ਆਹ ਪਾਪਾਂ ਦਾ ਰਸਤਾ ਆ। ਇਹ ਕੇਵਲ ਗੱਲਾਂ ਨਹੀਂ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਪਾਪ ਛੱਡ ਕੇ ਪੁੰਨਾਂ ਵਾਲੇ ਪਾਸੇ ਤੁਰ ਪਓ, ਆਪਣੇ ਮਨ ਨੂੰ ਰੱਬ ਵਾਲੇ ਪਾਸੇ ਜੋੜਨ ਦੀ ਕੋਸ਼ਿਸ਼ ਕਰ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਪ ਵਜਾਓ। ਇਸ ਲਈ ਜਿਹਾ ਬੀਓ ਤਿਹਾ ਫਲ ਪਾਇਆ। ਪਹਿਲੀ ਪੌੜੀ ਦੇ ਇਸ ਅਖੀਰਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ, ਜਿਹੋ ਜਿਹਾ ਬੀਜੇਗਾ ਹੇ ਮਨੁੱਖ, ਹੇ ਪ੍ਰਾਣੀ, ਉਹੋ ਜਿਹਾ ਹੀ ਤੈਨੂੰ ਵੱਢਣਾ ਪੈਣਾ ਹੈ। ਇਹ ਕਰਮਾਂ ਸੰਗੜਾ ਖੇਤ ਹੈ ਜਿਹੜਾ ਸਰੀਰ ਹੈ, ਜੋ ਕਰਮ ਇਹਦੇ ਵਿੱਚ ਬੀਜੇ ਨੇ ਉਹਦਾ ਫਲ ਭੁਗਤਣਾ ਪਏਗਾ। ਭਾਵ ਇਸ ਲਈ ਸ਼ੁਭ ਕਰਮ ਕਰ, ਗੁਰੂ ਦੀ ਮੱਤ ਦੇ ਉੱਤੇ ਚੱਲ, ਦੁਰਜਨ ਨਾ ਬਣ, ਸਾਕਤ ਨਾ ਬਣ, ਪਰਮੇਸ਼ਰ ਨਾਲੋਂ ਟੁੱਟ ਕੇ ਰੱਬ ਦੀ ਇਬਾਦਤ ਵਿੱਚ ਜੁੜਨਾ ਕਰ। ਜਿਹੜਾ ਪਰਮੇਸ਼ਰ ਨਾਲੋਂ ਟੁੱਟਿਆ ਵਾ, ਤੂੰ ਰੱਬ ਨਾਲੋਂ ਟੁੱਟ ਕੇ ਜ਼ਿੰਦਗੀ ਨਾ ਜੀ, ਪਰਮੇਸ਼ਰ ਦੀ ਇਬਾਦਤ ਵਿੱਚ ਤੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਗੁਰੂ ਦੇ ਨਾਮ ਮੰਤਰ ਨੂੰ ਕਮਾਉਣਾ ਕਰ। ਤਾਂ ਤੂੰ ਮਾਲਕ ਦੀ ਹਜ਼ੂਰੀ ਵਿੱਚ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਸਕਦਾ ਹੈ। ਦੂਸਰੀ ਪੌੜੀ ਵਿੱਚ ਭਾਈ ਗੁਰਦਾਸ ਜੀ ਬਚਨ ਵਰਤ ਰਹੇ ਨੇ, ਪ੍ਰਥਮੇ ਸਾਸ ਨਾ ਮਾਸ ਸਨ ਅੰਧ ਧੁੰਦ ਕਸ਼ ਖਬਰ ਨਾ ਪਾਈ, ਰਕਤ ਬਿੰਦ ਕੀ ਦੇਹ ਰਚ ਪਾਂਚ ਤੱਤ ਕੀ ਜੜਤ ਜੜਾਈ, ਪੌਣ ਪਾਣੀ ਬੈ ਸੰਤਰੋ ਚੌਥੀ ਧਰਤੀ ਸੰਗ ਮਿਲਾਈ, ਪੰਚਮ ਵਿੱਚ ਆਕਾਸ਼ ਕਰ ਕਰਤਾ ਛਟਮ ਅਦਿਸ਼ਟ ਸਮਾਈ, ਪੰਚ ਤੱਤ ਪੰਚੀਸ ਗੁਣ ਛਤਰ ਮਿੱਤਰ ਮਿਲ ਦੇਹ ਬਣਾਈ, ਖਾਣੀ ਬਾਣੀ ਚਲਤ ਕਰ ਆਵਾ ਗੌਣ ਚਰਿੱਤਰ ਦਿਖਾਈ, ਲੱਖ ਚੌਰਾਸੀ ਜੂਨ ਸਬਾਈ, ਲੱਖ ਚੌਰਾਸੀ ਜੂਨ ਸਬਾਈ। ਇਹਨਾਂ ਪਾਵਨ ਬਚਨਾਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਗਤ ਦੀ ਰਚਨਾ ਦੀ ਗੱਲ ਕੀਤੀ ਹੈ, ਕਿਵੇਂ ਨਿਰੰਕਾਰ ਪਰਮੇਸ਼ਰ ਨੇ ਪੰਜ ਤੱਤ ਪਾ ਕੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ। ਜਗਤ ਰਚਨਾ ਅਕਾਲ ਪੁਰਖ ਪਰਮੇਸ਼ਰ ਨੇ ਕਿਵੇਂ ਕੀਤੀ ਹੈ, ਭਾਈ ਗੁਰਦਾਸ ਜੀ ਹੁਣ ਪਾਵਨ ਬਚਨ ਵਰਤ ਰਹੇ ਨੇ। ਕਹਿਣ ਲੱਗੇ, ਪ੍ਰਥਮ ਸਾਸ ਨਾ ਮਾਸ ਸਨ ਅੰਧ ਧੁੰਦ ਕਸ਼ ਖਬਰ ਨਾ ਪਾਈ। ਪਹਿਲੇ ਪਹਿਲ ਜਦੋਂ ਕੋਈ ਪੁਰਾਣੀ ਦੁਨੀਆਂ ਵਿੱਚ ਅਜੇ ਪੈਦਾ ਹੀ ਨਹੀਂ ਸੀ ਹੋਇਆ, ਕਹਿੰਦੇ ਜਦੋਂ ਸਾਹ ਤੇ ਮਾਸ ਕੁਝ ਵੀ ਨਹੀਂ ਸੀ, ਪ੍ਰਥਮੇ ਸਾਸ ਨਾ ਮਾਸ, ਮਾਸ ਦਾ ਭਾਵ ਸਾਡੇ ਸਰੀਰ ਸਾਡੀ ਕਾਇਆ, ਜਦੋਂ ਕਾਇਆ ਦਿੱਤੀ ਉਦੋਂ ਹੀ ਸਾਹ ਪਾਏ ਨਾ ਉਹਨੇ ਪਰਮੇਸ਼ਰ ਨੇ, ਜਦੋਂ ਸਰੀਰ ਹੀ ਨਹੀਂ ਤੇ ਸਾਹ ਕਾਹਦੇ, ਜਦੋਂ ਸ੍ਰਿਸ਼ਟੀ ਹੀ ਨਹੀਂ ਕਾਇਆ ਹੀ ਨਹੀਂ ਉਹਨੇ ਬਣਾਈ, ਕੋਈ ਦੁਨੀਆਂ ਵਿੱਚ ਉਹਨੇ ਸਿਰਜਣਾ ਹੀ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਇਸ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦੱਸਣਾ ਕੀਤਾ, ਮੇਰੇ ਦਾਤਾ ਜੀ ਕਹਿੰਦੇ, ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏਗਾ। ਉਦੋਂ ਨਿਰੰਕਾਰ ਪਰਮੇਸ਼ਰ ਆਪਣੇ ਆਪ ਹੀ ਸੁਨ ਸਮਾਧੀ ਵਿੱਚ ਇਕੱਲਾ ਟਿਕਿਆ ਹੋਇਆ ਸੀ ਬੜਾ ਲੰਮਾ ਸਮਾਂ, ਪਤਾ ਨਹੀਂ ਕਿੰਨਾ ਵਕਤ, ਇਹਦਾ ਕੋਈ ਜ਼ਿਕਰ ਨਹੀਂ ਕਰ ਸਕਦਾ, ਕੋਈ ਵਰਣਨ ਨਹੀਂ ਕਰ ਸਕਦਾ ਕਿ ਇਸ ਸ੍ਰਿਸ਼ਟੀ ਕਾਇਨਾਤ ਨੂੰ ਸਾਜਣ ਤੋਂ ਪਹਿਲਾਂ ਅਕਾਲ ਪੁਰਖ ਪਰਮਾਤਮਾ ਆਪ ਹੀ ਆਪਣੇ ਆਪ ਦੇ ਵਿੱਚ ਕਿਤਨਾ ਸਮਾਂ ਰਿਹਾ ਹੈ, ਕੋਈ ਜ਼ਿਕਰ ਨਹੀਂ ਕਰ ਸਕਦਾ। ਇਸ ਲਈ ਉਸ ਸਮੇਂ ਦਾ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ, ਪ੍ਰਥਮੇ ਸਾਸ ਨਾ ਮਾਸ ਸਨ ਅੰਧ ਧੁੰਦ ਕਸ਼ ਖਬਰ ਨਾ ਪਾਈ, ਜਿਸ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਅਰਬਦ ਨਰਬਦ ਧੁੰਦੂ ਕਾਰਾ, ਸ੍ਰਿਸ਼ਟੀ ਸਾਜਣ ਤੋਂ ਪਹਿਲਾਂ ਪਹਿਲੇ ਪਹਿਲ ਜਦੋਂ ਸਾਹ ਤੇ ਮਾਸ ਭਾਵ ਕੇ ਸਰੀਰ ਕੁਝ ਵੀ ਨਹੀਂ ਸੀ, ਤਦੋਂ ਅੰਧ ਧੁੰਦ ਹਨੇਰ ਘੁੱਪ ਘੇਰ ਸੀਗਾ, ਕੋਈ ਸੋਝੀ ਨਹੀਂ ਸੀ ਕਿ ਉਸ ਵਕਤ ਸੰਸਾਰ ਜਗਤ ਵਿੱਚ ਦੁਨੀਆਂ ਵਿੱਚ ਕੀ ਸੀ। ਭਾਵ ਜਿਹੜਾ ਸੰਸਾਰ ਸ਼ਬਦ ਅੱਜ ਆਪਾਂ ਵਰਤਦੇ ਹਾਂ, ਦੁਨੀਆਂ ਸ਼ਬਦ ਆਪਾਂ ਵਰਤਦੇ ਹਾਂ, ਨਾ ਕੋਈ ਸੰਸਾਰ ਤੇ ਨਾ ਕੋਈ ਦੁਨੀਆਂ ਹੀ ਸੀ, ਕੁਝ ਵੀ ਨਹੀਂ ਸੀ। ਰਕਤ ਬਿੰਦ ਕੀ ਦੇਹ ਰਚ ਪਾਂਚ ਤੱਤ ਕੀ ਜੜਤ ਜੜਾਈ, ਰਕਤ ਬਿੰਦ ਕੀ ਦੇਹ ਰਚ, ਕਹਿੰਦੇ ਫਿਰ ਮਾਲਕ ਪਰਮਾਤਮਾ ਨੇ ਸਾਨੂੰ ਜਦੋਂ ਘੜਿਆ, ਜਦੋਂ ਨਿਰੰਕਾਰ ਪਰਮੇਸ਼ਰ ਨੇ ਸੰਸਾਰ ਜਗਤ ਆ ਜਿਹੜਾ ਬਣਾਇਆ ਤੇ ਸਾਨੂੰ ਵੀ ਪਰਮੇਸ਼ਰ ਨੇ ਜਿੱਦਾਂ ਰਚਿਆ ਸਾਨੂੰ ਘੜਿਆ, ਭਾਈ ਸਾਹਿਬ ਕਹਿੰਦੇ ਰਕਤ ਬਿੰਦ ਮਾਤਾ ਦੇ ਲਹੂ ਤੋਂ ਅਤੇ ਬਿੰਦ ਪਿਤਾ ਦੇ ਕਾਮ ਬੀਰਜ ਤੋਂ ਦੇਹ ਬਣਾ ਕੇ ਉਸਨੇ ਪੰਜ ਤੱਤਾਂ ਦਾ ਜੜਾਓ ਜੜ ਦਿੱਤਾ, ਭਾਵ ਧਰਤੀ ਆਕਾਸ਼ ਹਵਾ ਅੱਗ ਪਾਣੀ ਇਹਨਾਂ ਪੰਜਾਂ ਤੱਤਾਂ ਤੋਂ ਜਿੱਥੇ ਬਾਕੀ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ, ਸਾਡਾ ਤਨ ਸਾਡਾ ਸਰੀਰ ਵੀ ਉਹਨੇ ਇਸ ਤਰ੍ਹਾਂ ਪੰਜਾਂ ਤੱਤਾਂ ਵਿੱਚ ਰਚ ਦਿੱਤਾ, ਪੰਜਾਂ ਤੱਤਾਂ ਦੁਆਰਾ। ਪਾਂਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ। ਹੁਣ ਅੱਗੇ ਤੱਤਾਂ ਦਾ ਜ਼ਿਕਰ ਕਰਦੇ, ਪੌਣ ਪਾਣੀ ਬੈ ਸੰਤਰੋ ਚੌਥੀ ਧਰਤੀ ਸੰਗ ਮਿਲਾਈ, ਪੌਣ ਪਾਣੀ ਪੌਣ ਹਵਾ, ਪਾਣੀ ਬੈਸੰਤਰ ਅੱਗ ਤੇ ਚੌਥੀ ਧਰਤੀ ਇਹਦੇ ਨਾਲ ਮੇਲ ਦਿੱਤੀ। ਪੰਚਮ ਵਿੱਚ ਆਕਾਸ਼ ਕਰਤਾ ਛਟਮ ਅਦਿਸ਼ਟ ਸਮਾਈ, ਪੰਜਵਾਂ ਤੱਤ ਆਕਾਸ਼ ਬਣਾ ਕੇ ਭਾਈ ਗੁਰਦਾਸ ਜੀ ਕਹਿੰਦੇ ਛੇਵਾਂ ਆਪ ਕਰਤਾ ਪੁਰਖ ਗੁਪਤ ਹੋ ਕੇ ਵਿੱਚ ਬਹਿ ਗਿਆ। ਹੁਣ ਧਿਆਨ ਦਿਓ ਸਤਸੰਗਤ, ਇਹ ਸਰੀਰ ਸਾਡਾ ਪੰਜਾਂ ਤੱਤਾਂ ਦਾ ਪਰਮੇਸ਼ਰ ਨੇ ਰਚਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਪੰਜਾਂ ਤੱਤਾਂ ਦਾ ਸਰੀਰ ਰਚ ਕੇ ਤੇ ਛੇਵਾਂ ਪਰਮਾਤਮਾ ਗੁਪਤ ਹੋ ਕੇ ਤੇਰੇ ਅੰਦਰ ਬੈਠ ਗਿਆ। ਭਾਵ ਕਿ ਉਹ ਪਰਮੇਸ਼ਰ ਜਿਹੜਾ ਉਹ ਪੰਜਾਂ ਤੱਤਾਂ ਤੋਂ ਬਾਹਰ ਆ, ਉਹਦੇ ਤੇ ਇਹਨਾਂ ਪੰਜਾਂ ਤੱਤਾਂ ਦਾ ਕੋਈ ਅਸਰ ਨਹੀਂ। ਧਰਤੀ, ਆਕਾਸ਼, ਹਵਾ, ਅੱਗ, ਪਾਣੀ, ਉਹਦੇ ਤੇ ਕੋਈ ਅਸਰ ਨਹੀਂ। ਉਹ ਤੇ ਤੇਰੇ ਹਿਰਦੇ ਵਿੱਚ ਨਿਰੰਜਨ ਸਰੂਪ ਪਰਮਾਤਮਾ ਬੈਠਾ। ਜਦੋਂ ਪੰਜ ਤੱਤ ਨਹੀਂ ਸੀ ਹੈਗੇ, ਧਰਤੀ, ਆਕਾਸ਼, ਹਵਾ, ਅੱਗ, ਪਾਣੀ ਜਦੋਂ ਨਹੀਂ ਸਨ ਹੈਗੇ, ਪਰਮੇਸ਼ਰ ਤੇ ਉਸ ਵਕਤ ਵੀ ਸੀ। ਇਸ ਲਈ ਉਹ ਪੰਜਾਂ ਤੱਤਾਂ ਤੋਂ ਰਹਿਤ, ਪੰਜਾਂ ਤੱਤਾਂ ਤੋਂ ਇਲਾਵਾ ਵੱਖਰਾ ਵਿਲੱਖਣ ਆ। ਸ਼ਟਮ ਅਦਿਸ਼ਟ ਸਮਾਈ ਕਹਿੰਦੇ ਆ, ਅਦ੍ਰਿਸ਼ਟ ਆ ਜਿਹੜਾ ਸਾਨੂੰ ਆ ਸੰਸਾਰਕ ਅੱਖਾਂ ਨਾਲ ਦਿਸਦਾ ਨਹੀਂ ਹੈ। ਉਹ ਅਕਾਲ ਪੁਰਖ ਪਰਮਾਤਮਾ ਨੇ ਆਪਣੀ ਜੋਤ ਵੀ ਫਿਰ ਤੇਰੇ ਅੰਦਰ ਟਕਾ ਦਿੱਤੀ। ਪੰਜ ਤੱਤਾਂ ਤੋਂ ਤੇਰਾ ਸਰੀਰ ਬਣਾ ਕੇ ਆਪ ਵੀ ਚੌਂਕੜਾ ਮਾਰ ਕੇ ਬਹਿ ਗਿਆ। ਭਾਵ ਤੇਰੇ ਅੰਦਰ ਸਭ ਮੈਂ ਜੋਤ, ਜੋਤ ਹੈ ਸੋਏ ਇਸਦੇ ਚਾਨਣ, ਸਭ ਮੈਂ ਚਾਨਣ ਹੋਏ। ਪਰਮਾਤਮਾ ਦੀ ਜੋਤ ਕਰਕੇ ਹੀ ਸਾਡੇ ਕੋਲ ਚਾਨਣ ਹੈ, ਪ੍ਰਕਾਸ਼ ਆ। ਆਪਾਂ ਦੌੜੇ ਫਿਰਦੇ, ਭੱਜੇ ਫਿਰਦੇ ਹਾਂ ਸੰਸਾਰ ਜਗਤ ਦੇ ਵਿੱਚ। ਜਦੋਂ ਪਰਮਾਤਮਾ ਆਪਣੀ ਜੋਤ ਖਿੱਚ ਲੈਂਦਾ, ਮਿੱਟੀ ਦੀ ਤੇਰੀ ਰਹਿ ਜਾਂਦੀ ਬਾਕੀ। ਇਸ ਲਈ ਉਹ ਚਲਾਉਣ ਵਾਲੀ ਪਰਮੇਸ਼ਰ ਦੀ ਜੋਤ ਹੀ ਹੈ, ਜਿਸ ਨੂੰ ਅਸੀਂ ਆਤਮਾ, ਹੰਸ, ਰੂਹ ਵੀ ਕਹਿੰਦੇ ਹਾਂ। ਭਾਈ ਗੁਰਦਾਸ ਜੀ ਬਚਨ ਵਰਤ ਰਹੇ, ਪੰਚ ਤੱਤ ਪੰਚੀ ਸੁਗੁਣ, ਛਤਰ ਮਿੱਤਰ ਮਿਲ ਦੇਹ ਬਣਾਈ। ਪੰਜ ਤੱਤ ਤੇ ਪੰਜੀ ਪ੍ਰਕਿਰਤੀਆਂ ਜਿਹੜੇ ਆਪੋ ਵਿੱਚ ਇੱਕ ਦੂਜੇ ਦੇ ਸ਼ਤਰੂ ਸਨ, ਭਾਵ ਸ਼ਤਰੂ ਦੁਸ਼ਮਣ, ਇਹਨਾਂ ਸਾਰਿਆਂ ਨੂੰ ਮੇਲ ਕੇ ਇਕੱਠਿਆਂ ਕਰਕੇ ਨਿਰੰਕਾਰ ਪਰਮਾਤਮਾ ਨੇ ਦੇਹੀ ਬਣਾ ਦਿੱਤੀ। ਵੇਖੋ ਕਿੰਨੀ ਕਮਾਲ ਦੀ ਗੱਲ ਹੈ ਕਿ ਜਿਵੇਂ ਹੁਣ ਬੱਕਰੀ ਤੇ ਸ਼ੇਰ ਇੱਕ ਜਗ੍ਹਾ ਤੇ ਇਕੱਠੇ ਨਹੀਂ ਨਾ ਰਹਿ ਸਕਦੇ। ਇਹ ਪੰਜ ਤੱਤ ਨੇ ਜਿਹੜੇ ਵਿਚਾਰਨਾ, ਭਾਈ ਗੁਰਦਾਸ ਜੀ ਕਿੰਨੀ ਗੰਭੀਰਤਾ ਨਾਲ ਬਚਨ ਕਹਿੰਦੇ ਨੇ। ਹੁਣ ਪਾਣੀ ਤੇ ਅੱਗ ਇੱਕ ਜਗ੍ਹਾ ਤੇ ਨਹੀਂ ਨਾ ਰਹਿ ਸਕਦੇ, ਪਰ ਜਦੋਂ ਪੰਜ ਤੱਤ ਪਾਏ ਆ, ਉਹ ਸਾਰੇ ਦੇ ਸਾਰੇ ਪੰਜ ਤੱਤ ਇੱਕ ਸਰੀਰ ਦੇ ਵਿੱਚ ਹੀ ਭਾਈ ਗੁਰਦਾਸ ਜੀ ਕਹਿੰਦੇ ਉਸ ਪਰਮੇਸ਼ਰ ਅਕਾਲ ਪੁਰਖ ਨੇ ਰੱਖ ਦਿੱਤੇ। ਇਹ ਉਸੇ ਦੀ ਅਸਚਰਜ ਕੁਦਰਤ ਹੈ, ਉਸੇ ਦੇ ਹੀ ਅਸਚਰਜ ਕੌਤਕ ਨੇ ਪਰਮੇਸ਼ਰ ਦੇ। ਖਾਣੀ ਬਾਣੀ ਚਲਤ ਕਰ, ਆਵਾ ਗਾਉਣ ਚਰਿੱਤਰ ਦਿਖਾਈ। ਖਾਣੀ ਚਾਰ ਖਾਣੀਆਂ, ਅੰਡਜ, ਜੇਰਜ, ਸੇਤਜ, ਉਤਪੁਜ, ਦੁਨੀਆਂ ਨੂੰ ਸਾਜਣ ਦੇ ਪਰਮਾਤਮਾ ਦੇ ਚਾਰ ਹੀ ਢੰਗ ਨੇ। ਚਾਰ ਖਾਣੀਆਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਸਾਹਿਬ ਜੀ ਨੇ ਬਚਨ ਵਰਤੇ ਨੇ, ਅੰਡਜ, ਜੇਰਜ, ਸੇਤਜ, ਉਤਪੁਜ, ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹੇ ਰਵੰਤਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚੌਪੀ ਸਾਹਿਬ ਵਿੱਚ ਵੀ ਬਚਨ ਵਰਤਦੇ ਨੇ, ਅੰਡਜ, ਜੇਰਜ, ਸੇਤਜ, ਕੀਨੀ, ਉਤਪੁਜ ਖਾਣ, ਬਹੁਰ ਰਚ ਦੀਨੀ। ਪਰਮੇਸ਼ਰ ਨੇ ਸੰਸਾਰ ਨੂੰ ਬਣਾਉਣ ਦੇ ਇਹ ਚਾਰ ਢੰਗ ਵਰਤੇ, ਅੰਡਜ, ਜੇਰਜ, ਸੇਤਜ, ਉਤਪੁਜ। ਸੰਖੇਪ ਦੇ ਵਿੱਚ ਦਾਸ ਬੇਨਤੀ ਕਰਦਾ, ਅੰਡਜ, ਅੰਡਜ ਖਾਣੀ ਦੇ ਜੀਵ, ਜਿਹੜੇ ਜੀਵ ਆਂਡਿਆਂ ਵਿੱਚੋਂ ਪੈਦਾ ਹੁੰਦੇ ਨੇ, ਜਿਵੇਂ ਉੱਡਣ ਵਾਲੇ ਪੰਛੀ ਆਦਿ ਕਿਹਾ, ਜਾਂ ਧਰਤੀ ਤੇ ਕੋਈ ਰੀਂਗਣ ਵਾਲੇ, ਭਾਵ ਕੋਈ ਵੀ ਉਹ ਜੀਵ ਜਿਹੜਾ ਆਂਡਿਆਂ ਵਿੱਚੋਂ ਪੈਦਾ ਹੁੰਦਾ ਹੈ, ਉਹ ਅੰਡਜ ਖਾਣੀ ਦੇ ਜੀਵ ਹੈ। ਅੰਡਜ, ਜੇਰਜ, ਜਿਹੜੇ ਜੇਰ ਦੇ ਵਿੱਚੋਂ ਪੈਦਾ ਹੁੰਦੇ, ਜੋਰ ਦੇ ਵਿੱਚ, ਜਿਵੇਂ ਮਨੁੱਖ ਆ, ਪਸ਼ੂ, ਮੱਝਾਂ, ਗਾਵਾਂ ਆਦਿ ਕਰੇ, ਇਹ ਜੇਰ ਦੇ ਵਿੱਚੋਂ ਪੈਦਾ ਹੁੰਦੇ। ਸੇਤਜ, ਜਿਹੜੇ ਪਸੀਨੇ ਦੇ ਵਿੱਚੋਂ ਪੈਦਾ ਹੁੰਦੇ ਨੇ, ਜਿਵੇਂ ਜੂਆਂ ਆਦਿ ਕਰੇ। ਤੇ ਚੌਥੀ ਆ ਉਤਪੁਜ, ਅੰਡਜ, ਜੇਰਜ, ਸੇਤਜ, ਉਤਪੁਜ। ਉਤਪੁਜ ਦਾ ਅਰਥ ਹੈ ਜਿਹੜੇ ਧਰਤੀ ਦੇ ਵਿੱਚੋਂ, ਮਿੱਟੀ ਵਿੱਚੋਂ ਪੈਦਾ ਹੁੰਦੇ, ਜਿਵੇਂ ਰੁੱਖ ਨੇ, ਦਰਖਤ ਆਦਿ ਆ, ਹੋਰ ਵੀ ਕਈ ਐਸੇ ਕੀੜੇ ਮਕੌੜੇ ਨੇ ਜਿਹੜੇ ਮਿੱਟੀ ਦੇ ਵਿੱਚੋਂ, ਥੱਲਿਓਂ ਧਰਤੀ ਵਿੱਚੋਂ ਪੈਦਾ ਹੁੰਦੇ। ਇਹ ਚਾਰ ਹੀ ਖਾਣੀਆਂ ਪਰਮੇਸ਼ਰ ਨਿਰੰਕਾਰ ਨੇ ਬਣਾਈਆਂ ਨੇ, ਸੰਸਾਰ ਨੂੰ ਪੈਦਾ ਕਰਨ ਦੇ ਪਰਮਾਤਮਾ ਨੇ, ਵਾਹਿਗੁਰੂ ਨੇ ਚਾਰ ਹੀ ਸਾਧਨ ਵਰਤੇ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਖਾਣੀ ਬਾਣੀ ਚਲਤ ਕਰ, ਪਰਮੇਸ਼ਰ ਇਹ ਵੀ ਤੇਰੇ ਚਲਤ ਨੇ, ਇਹ ਵੀ ਤੇਰੇ ਕੌਤਕ ਨੇ ਕਿ ਚਾਰ ਖਾਣੀਆਂ, ਅੰਡਜ, ਜੇਰਜ, ਉਤਪੁਜ ਤੇ ਸੇਤਜ, ਅਤੇ ਬਾਣੀਆਂ ਭਾਵ ਕਿ ਬੋਲੀ ਹੈ ਜਿਹੜੀ, ਜਿਸ ਤਰ੍ਹਾਂ ਮਨੁੱਖ ਬੋਲਦਾ ਹੈ, ਇਹ ਚਾਰ ਪਰਾ, ਪਸੰਤੀ, ਮਧਮ ਤੇ ਬੈਖਰੀ, ਇਹਨਾਂ ਦਾ ਚਲਾਓ ਕਰਕੇ, ਇਹਨਾਂ ਦੁਆਰਾ ਨਿਰੰਕਾਰ ਪਰਮਾਤਮਾ ਨੇ ਸੰਸਾਰ ਦਾ ਇਹ ਕੌਤਕ ਬਣਾਇਆ। ਆਵਾਗੌਣ ਚਰਿੱਤਰ ਦਿਖਾਈ, ਭਾਵ ਇਹ ਨਿਰੰਕਾਰ ਪਰਮੇਸ਼ਰ ਦੇ ਕੌਤਕ ਨੇ, ਅਕਾਲ ਪੁਰਖ ਵਾਹਿਗੁਰੂ ਦੇ, ਜਿਹੜਾ ਉਸ ਨਿਰੰਕਾਰ ਪ੍ਰਭੂ ਨੇ ਸੰਸਾਰ ਜਗਤ ਵਿੱਚ ਬਣਾਉਣਾ ਕੀਤਾ ਹੈ। 84 ਲੱਖ ਜੂਨ ਸਬਾਈ, ਤੇ ਇਸ ਤਰ੍ਹਾਂ ਕਰਕੇ ਉਸ ਪਰਮੇਸ਼ਰ ਨੇ 84 ਲੱਖ ਜੂਨਾਂ ਥਾਪ ਦਿੱਤੀਆਂ। 84 ਲੱਖ ਜੂਨਾਂ ਨਿਰੰਕਾਰ ਪਰਮੇਸ਼ਰ ਨੇ ਪੈਦਾ ਕਰ ਦਿੱਤੀਆਂ ਨੇ। ਇਹ ਦੂਸਰੀ ਪੌੜੀ ਤੋਂ ਬਾਅਦ ਅਗਲੀ ਤੀਸਰੀ ਪੌੜੀ ਵਿੱਚ ਭਾਈ ਗੁਰਦਾਸ ਜੀ ਕੀ ਬਚਨ ਵਰਤ ਰਹੇ ਨੇ। 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਅੱਖੀ ਵੇਖਣ ਕਰਨ ਸੁਣ ਮੁਖ ਸ਼ੁਭ ਬੋਲਣ ਬਚਨ ਸਨੇਹੀ, ਹੱਥੀ ਕਾਰ ਕਮਾਵਣੀ ਪੈਰੀ ਚੱਲ ਸਤ ਸੰਗ ਮਲੇਹੀ, ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਣ ਕਾਰ ਕਰੇਹੀ, ਗੁਰਮੁਖ ਜਨਮ ਸੁਕਾਰ ਥਾ ਗੁਰਬਾਣੀ ਪੜ ਸਮਝ ਸੁਣੇਹੀ, ਗੁਰ ਭਾਈ ਸੰਤੁਸ਼ਟ ਕਰ ਚਰਨਾਮ੍ਰਿਤ ਲੈ ਮੁਖ ਪਵੇਹੀ, ਪੈਰੀ ਪਵਨ ਨਾ ਛੋਡੀਐ ਕਲੀ ਕਾਲ ਰਹਿ ਰਾਸ ਕਰੇਹੀ, ਆਪ ਤਰੇ ਗੁਰ ਸਿੱਖ ਤਰੇਹੀ, ਆਪ ਤਰੇ ਗੁਰ ਸਿੱਖ ਤਰੇਹੀ। ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਕਹਿਣ ਲੱਗੇ 84 ਲੱਖ ਜੂਨਾਂ ਵਿੱਚ ਹੁਣ ਮਾਨਸ ਦੇਹੀ ਉੱਤਮ ਹੈ। ਪਰ ਸਾਧ ਸੰਗਤ ਇਹ ਚੇਤੇ ਰੱਖਣਾ, ਮਾਨਸ ਦੇਹੀ ਉੱਤਮ ਕਿਵੇਂ ਹੈ, ਮਾਨਸ ਦੇਹੀ ਮਨੁੱਖਾ ਜਨਮ ਕਿਵੇਂ ਉੱਤਮ ਹੈ। ਭਾਈ ਗੁਰਦਾਸ ਜੀ ਦੱਸਦੇ, ਕਹਿਣ ਲੱਗੇ ਤਾਂ ਉੱਤਮ ਹੈ ਜੇ ਤੂੰ ਮਾਲਕ ਪਰਮਾਤਮਾ ਦੀ ਬੰਦਗੀ ਵਿੱਚ ਜੁੜਦਾ ਹੈ, ਜੇ ਇਹਨਾਂ ਅੱਖੀਆਂ ਨਾਲ ਗੁਰੂ ਦਾ ਦਰਸ਼ਨ ਕਰਦਾ ਹੈ, ਇਹਨਾਂ ਕੰਨਾਂ ਨਾਲ ਉਹਦੀ ਸਿਫਤ ਸਲਾਹ ਸੁਣਦਾ ਆ, ਪੈਰਾਂ ਨਾਲ ਚੱਲ ਕੇ ਸਤ ਸੰਗਤ ਵਿੱਚ ਜਾਂਦਾ ਆ, ਧਰਮ ਦੀ ਕਿਰਤ ਕਰਕੇ ਕਮਾ ਕੇ ਲਿਆਉਣਾ ਤੇ ਉਸ ਕਮਾਈ ਵਿੱਚੋਂ ਫਿਰ ਵੰਡ ਕੇ ਛਕਦਾ ਹੈ। ਭਾਵ ਐਸੇ ਗੁਣ ਹੋਰ ਵੀ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਕਥਨ ਕੀਤੇ ਨੇ ਕਿ ਮਾਨਸ ਜਨਮ ਤਾਂ ਉੱਤਮ ਹੈ ਜੇ ਤੂੰ ਪਰਮੇਸ਼ਰ ਦੀ ਭਗਤੀ ਵਿੱਚ ਜੁੜਦਾ, ਜੇ ਤੇਰੇ ਅੰਦਰ ਪਰਮੇਸ਼ਰ ਦਾ ਨਾਮ ਸਿਮਰਨ ਹੈ, ਜੇ ਕੇਵਲ ਖਾਣਾ ਪੀਣਾ ਤੇ ਪਹਿਨਣਾ ਹੀ ਤੇਰੇ ਕੋਲ ਹੈ, ਧੀਆਂ ਪੁੱਤ ਤੇ ਕੁਟੰਬ ਪਰਿਵਾਰ ਹੋ ਗਿਆ, ਖਾ ਲਿਆ ਪੀ ਲਿਆ ਤੇ ਦੁਨੀਆਂ ਦੀਆਂ ਮੌਜਾਂ ਮਾਣ ਲਈਆਂ, ਇਹ ਤੇ ਪਸ਼ੂਆਂ ਪੰਛੀਆਂ ਦੇ ਕੋਲ ਵੀ ਖਾਂਦੇ ਪੀਂਦੇ ਤੇ ਪਸ਼ੂ ਪੰਛੀ ਤੇ ਜਾਨਵਰ ਵੀ ਨੇ, ਬੱਚੇ ਪੁੱਤ ਧੀਆਂ ਤੇ ਪਸ਼ੂਆਂ ਪੰਛੀਆਂ ਦੇ ਵੀ ਨੇ, ਤੂੰ 84 ਲੱਖ ਜੂਨਾਂ ਵਿੱਚੋਂ ਉੱਤਮ ਕਿਵੇਂ ਹੈ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਕਹਿਣ ਲੱਗੇ 84 ਲੱਖ ਜੂਨਾਂ ਵਿੱਚ ਜਿਹੜਾ ਮਨੁੱਖਾ ਜਨਮ ਹੈ ਉਹ ਸਾਰਿਆਂ ਨਾਲੋਂ ਉੱਤਮ ਜਨਮ ਹੈ, ਉਹ ਸਾਰਿਆਂ ਨਾਲੋਂ ਸੋਹਣਾ ਜਨਮ ਹੈ। 84 ਲੱਖ ਜੂਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਪਰ ਨਾਲ ਬਚਨ ਆਖਿਆ ਕਿਵੇਂ ਉੱਤਮ ਹੈ ਮਨੁੱਖਾ ਦੇਹੀ, ਕਿਵੇਂ ਤੂੰ ਬਾਕੀ ਜੂਨਾਂ ਦੇ ਨਾਲੋਂ ਸੋਹਣਾ ਜੀਵਨ ਬਤੀਤ ਕਰ ਸਕਦਾ, ਕਿਵੇਂ ਬਾਕੀ ਜੂਨਾਂ ਦੇ ਨਾਲੋਂ ਤੇਰਾ ਵੱਖਰਾਪਨ ਤੇ ਵਿਲੱਖਣਤਾ ਹੈ। ਤੋ ਭਾਈ ਸਾਹਿਬ ਜੀ ਬਚਨ ਕਹਿੰਦੇ ਨੇ, ਅੱਖੀ ਵੇਖਣ ਕਰਨ ਸੁਣ ਮੁਖ ਸ਼ੁਭ ਬੋਲਣ ਬਚਨ ਸਨੇਹੀ, ਕਿਉਂਕਿ ਜੋ ਅੱਖਾਂ ਸ਼ੁਭ ਵੇਖਦੀਆਂ ਹਨ, ਤੇਰੇ ਕੰਨ ਸ਼ੁਭ ਬਚਨ ਗੁਰੂ ਦੀ ਬਾਣੀ ਸੁਣਦੇ ਆ, ਅੱਖਾਂ ਗੁਰੂ ਦਾ ਦਰਸ਼ਨ ਕਰਦੀਆਂ, ਤੇ ਮੁਖ ਅਰਥਾਤ ਜੀਭ ਸ਼ੁਭ ਤੇ ਪ੍ਰੇਮ ਦੇ ਵਾਕ ਬੋਲਦੀ ਹੈ। ਭਾਵ ਇਹ ਕਿ ਪਸ਼ੂ ਪੰਛੀ ਵੀ ਵੇਖਣ ਆਦਿਕ ਦੀ ਕਿਰਿਆ ਤੇ ਉਹਨਾਂ ਦੇ ਕੋਲ ਵੀ ਹੈ, ਅੱਖਾਂ ਨਾਲ ਵੇਖਣਾ ਕੰਨਾਂ ਨਾਲ ਸੁਣਨਾ ਇਹ ਤੇ ਪਸ਼ੂ ਪੰਛੀਆਂ ਦੇ ਕੋਲ ਵੀ ਹੈ। ਪਰ ਭਾਈ ਗੁਰਦਾਸ ਜੀ ਨੇ ਬਚਨ ਵਰਤਿਆ ਸ਼ੁਭ, ਸ਼ੁਭ ਵੇਖਣਾ ਸ਼ੁਭ ਸੁਣਨਾ ਤੇ ਸ਼ੁਭ ਹੀ ਰਸਨਾ ਤੋਂ ਬਚਨ ਬੋਲਣੇ, ਜਿਹੜੀਆਂ ਅੱਖਾਂ ਸ਼ੁਭ ਵੇਖਦੀਆਂ ਗੁਰੂ ਦਾ ਦਰਸ਼ਨ ਕਰਦੀਆਂ, ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ, ਸੰਸਾਰ ਜਗਤ ਵਿੱਚੋਂ ਪਰਮਾਤਮਾ ਨੂੰ ਤੱਕਦੇ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਹਿ ਪਈ ਹੈਠਾਉ, ਤਾਂ ਮਾਲਕ ਦੀ ਅਧੂਰੀ ਵਿੱਚ ਪ੍ਰਵਾਨ ਹੋਣਾ। ਸ਼ੁਭ ਬੋਲਣ ਬਚਨ ਸਨੇਹੀ, ਸਨੇਹ ਦੇ ਨਾਲ ਪਿਆਰ ਦੇ ਨਾਲ ਬੋਲਣਾ। ਔਰ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰੈ ਬਹੁਰ ਨਾ ਲਾਗੈ ਡਾਰ। ਤੂੰ ਤਾਂ ਸੋਹਣੇ ਜੀਵਨ ਵਾਲਾ ਹੈ ਇਨਸਾਨ ਜੇ ਤੈਨੂੰ ਸ਼ੁੱਭ ਅਤੇ ਅਸ਼ੁੱਭ ਦਾ ਗਿਆਨ ਹੈ ਕਿ ਅੱਖਾਂ ਨਾਲ ਪਰਾਇਆ ਤਨ, ਪਰਾਇਆ ਧਨ ਬੁਰੀ ਨੀਤ ਨਾਲ ਨਹੀਂ ਤੱਕਣਾ। ਸੰਸਾਰ ਜਗਤ ਦੇ ਵਿੱਚ ਕੌੜੇ ਬੋਲ ਰਸਨਾਂ ਨਾਲ ਨਹੀਂ ਬੋਲਣੇ, ਤਰ੍ਹਾਂ ਤਰ੍ਹਾਂ ਦੇ ਵਿਸ਼ਿਆਂ ਵਿਕਾਰਾਂ ਵਾਲੀਆਂ ਗੱਲਾਂ ਇਹਨਾਂ ਕੰਨਾਂ ਨਾਲ ਨਹੀਂ ਸੁਣਨੀਆਂ, ਤਾਂ ਤੂੰ ਸੋਹਣੇ ਜੀਵਨ ਵਾਲਾ। ਫਿਰ ਭਾਈ ਗੁਰਦਾਸ ਜੀ ਦੱਸਦੇ, ਹੱਥੀਂ ਕਾਰ ਕਮਾਵਣੀ ਪੈਰੀ ਚੱਲ ਸਤਸੰਗ ਮਲੇਹੀ। ਹੱਥਾਂ ਨਾਲ ਕਾਰ ਕਰੇ ਤੇ ਪੈਰਾਂ ਨਾਲ ਚੱਲ ਕੇ ਸਤਸੰਗਤ ਵਿੱਚ ਜਾਏ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ, ਕਰ ਦਾ ਅਰਥ ਹੱਥ, ਇਹਨਾਂ ਹੱਥਾਂ ਨਾਲ ਸ਼ੁਭ ਕਰਮ ਕਰ। ਕਰ ਹਰ ਕਰਮ ਸਰਵਣ ਹਰ ਕਥਾ, ਤੇ ਪ੍ਰਾਪਤੀ ਕੀ ਹੋਏਗੀ? ਹਰ ਦਰਗਹਿ ਨਾਨਕ ਉਜਲ ਮੱਥਾ, ਪਰਮਾਤਮਾ ਦੀ ਦਰਗਾਹ ਵਿੱਚ ਤੇਰਾ ਮੁੱਖ ਉਜਲਾ ਹੋਏਗਾ। ਤੋ ਭਾਈ ਸਾਹਿਬ ਜੀ ਬਚਨ ਕਰ ਰਹੇ ਨੇ, ਕਿਰਤ ਵਿਰਤ ਕਰ ਧਰਮ ਦੀ, ਖੱਟ ਖਵਾਲਣ ਕਾਰ ਕਰੇ ਹੀ। ਧਰਮ ਦੀ ਬਿਰਤੀ ਨਾਲ ਜਿਹੜੀ ਉਪਜੀਵਿਕਾ ਕਮਾਉਣੀ ਹੈ ਨਾ ਤੂੰ, ਧਨ ਮਾਇਆ ਚਾਰ ਟਕੇ ਕਮਾ ਕੇ ਲਿਆਉਣੇ, ਕਿਰਤ ਵਿਰਤ ਕਰ ਧਰਮ ਦੀ। ਕਹਿੰਦੇ ਇਹ ਜਿਹੜੀ ਕਿਰਤ ਆ ਤੇਰੀ, ਇਹ ਧਰਮ ਦੀ ਕਿਰਤ ਹੋਵੇ। ਖੱਟ ਖਵਾਲਣ ਕਾਰ ਕਰੇ ਹੀ, ਖੱਟ ਕੇ ਹੀ ਖਾਵੇ, ਧਰਮ ਦੀ ਕਿਰਤ ਕਰਕੇ ਆਪ ਖਾਵੇ, ਆਪਣਾ ਪਰਿਵਾਰ ਪਾਲੇ, ਤੇ ਖਵਾਲਣ ਦੂਸਰਿਆਂ ਨੂੰ ਵੀ ਖਵਾਵੇ। ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਭਾਵ ਕਿ ਚੋਰੀ ਜਾਰੀ ਤੇ ਹੇਰਾ ਫੇਰੀ ਆਦਿਕ ਤੇ ਰਿਸ਼ਵਤ ਖੋਰੀ ਆਦਿਕ ਦੀ ਉਪਜੀਵਿਕਾ ਜਿਹੜੀ ਉਹ ਨਾ ਬਣਾਏ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਧਰਮ ਦੀ ਕਿਰਤ ਕਰੇ, ਉਹਦੇ ਵਿੱਚੋਂ ਆਪ ਵੀ ਛਕੇ ਤੇ ਦੂਸਰਿਆਂ ਨੂੰ ਵੀ ਛਕਾਉਣਾ ਕਰੇ, ਸੇਵਾ ਵੀ ਕਰੇ। ਗੁਰਮੁਖ ਜਨਮ ਸਕਾਰ ਥਾ, ਗੁਰਬਾਣੀ ਪੜ ਸਮਝ ਸੁਣੇ ਹੀ। ਬੜੇ ਪਿਆਰੇ ਬਚਨ। ਗੁਰਮੁਖ ਜਨਮ ਸਕਾਰ ਥਾ, ਉਹਨਾਂ ਗੁਰਮੁਖਾਂ ਦਾ ਜਨਮ ਸਫਲ ਹੈ ਜੋ ਗੁਰੂ ਜੀ ਦੀ ਬਾਣੀ ਆਪ ਪੜ੍ਹਦੇ ਨੇ, ਸਮਝਦੇ ਨੇ, ਤੇ ਗੁਰਬਾਣੀ ਪੜ੍ਹ ਕੇ ਸਮਝ ਕੇ ਵਿਚਾਰ ਕੇ ਦੂਸਰਿਆਂ ਨੂੰ ਵੀ ਸੁਣਾਉਣ ਆਉਂਦੇ। ਭਾਵ ਆਪਣੇ ਹਿਰਦੇ ਦੇ ਵਿੱਚ ਗੁਰ ਸ਼ਬਦ ਦਾ ਦੀਵਾ ਜਗਾਉਂਦੇ ਨੇ, ਤੇ ਫਿਰ ਗੁਰ ਸ਼ਬਦ ਦਾ ਦੀਪਕ ਜਦੋਂ ਅੰਦਰ ਜਗ ਪਿਆ, ਦੂਸਰਿਆਂ ਨੂੰ ਵੀ ਚਾਨਣ ਦਿੰਦੇ ਨੇ। ਫਿਰ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਗੁਰਮੁਖ ਜਨਮ ਸਕਾਰ ਥਾ, ਗੁਰਬਾਣੀ ਪੜ੍ਹ ਸਮਝ ਸੁਨੇਹੀ। ਗੁਰ ਭਾਈ ਸੰਤੁਸ਼ਟ ਕਰ, ਚਰਨਾਮ੍ਰਿਤ ਲੈ ਮੁਖ ਪਵੇਹੀ। ਉਹ ਗੁਰੂ ਭਾਈਆਂ ਨੂੰ, ਭਾਵ ਦੂਸਰੇ ਨਾਲ ਦੇ ਜਿਹੜੇ ਹੋਰ ਗੁਰੂ ਕੇ ਸਿੱਖ ਨੇ ਸਾਥੀ, ਉਹਨਾਂ ਨੂੰ ਵੀ ਪ੍ਰਸੰਨ ਕਰਦੇ ਨੇ। ਤੇ ਬੜਾ ਪਿਆਰਾ ਬਚਨ ਵੇਖੋ, ਕਿੰਨੀ ਨਿਮਰਤਾ ਰੱਖਣੀ ਪਏਗੀ ਜੋ ਭਾਈ ਗੁਰਦਾਸ ਜੀ ਦੱਸ ਰਹੇ। ਕਹਿੰਦੇ ਗੁਰ ਭਾਈਆਂ ਨੂੰ, ਭਾਵ ਦੂਸਰੇ ਨਾਲ ਦੇ ਸਾਥੀ ਗੁਰਸਿੱਖਾਂ ਨੂੰ ਵੀ ਪ੍ਰਸੰਨ ਕਰਦੇ ਨੇ। ਉਹਨਾਂ ਦੇ ਚਰਨ ਧੋ ਕੇ ਅੰਮ੍ਰਿਤ ਮੂੰਹ ਵਿੱਚ ਲੈ ਕੇ ਪੀਂਦੇ ਨੇ। ਚਰਨਾ ਅੰਮ੍ਰਿਤ ਲੈ ਮੁੱਖ ਪਵੇਹੀ, ਭਾਵ ਇੰਨੀ ਨਿਮਰਤਾ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਐਸੀ ਨਿਮਰਤਾ ਗੁਰਸਿੱਖ ਦੇ ਅੰਦਰ ਹੋਵੇ। ਪੈਰੀ ਪਵਨ ਨਾ ਛੋਡੀ ਹੈ, ਕਲੀ ਕਾਲ ਰਹਿ ਰਾਸ ਕਰੇ ਹੀ। ਇਹਨਾਂ ਬਚਨਾਂ ਦਾ ਸਿੱਟਾ ਇਹ ਕਿ ਪੈਰੀ ਪਵਨ ਨਾ ਛੋਡੀਏ, ਭਾਵ ਜੋ ਦੀਸੈ ਗੁਰਸਿੱਖੜਾ, ਤਿਸ ਨਿਮ ਨਿਮ ਲਾਗੋਂ ਪਾਏ ਜੀਓ। ਆਖਾਂ ਬਿਰਥਾ ਜੀ ਕੀ, ਗੁਰ ਸੱਜਣ ਦੇਹੋ ਮਿਲਾਏ ਜੀਓ। ਕਲਯੁਗ ਦੇ ਸਮੇਂ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨਿਮਰਤਾ ਦਾ ਹੀ ਇਹ ਸੱਚਾ ਰਾਹ ਹੈ। ਕਲੀ ਕਾਲ ਰਹਿ ਰਾਸ ਕਰੇ, ਰਹਿ ਰਾਸ ਦਾ ਅੱਖਰੀ ਅਰਥ ਹੁੰਦਾ ਬੇਨਤੀ ਕਰਨੀ, ਜੋਦੜੀ ਕਰਨੀ, ਮਾਲਕ ਦੇ ਅੱਗੇ ਅਰਦਾਸ ਕਰਦਾ ਰਹੇ ਗੁਰੂ ਦਾ ਸਿੱਖ ਕਿ ਦਾਤਾ ਮੈਨੂੰ ਗੁਰਸਿੱਖਾਂ ਦੀ ਸੰਗਤ ਬਖਸ਼ਿਸ਼ ਕਰੀ ਰੱਖ, ਮੇਰੇ ਅੰਦਰ ਨਿਮਰਤਾ ਬਣਾਈ ਰੱਖ, ਤਾਂ ਕਿ ਮੈਂ ਆਪਣਾ ਜੀਵਨ ਸੋਹਣਾ ਬਣਾ ਕੇ ਰੱਖਾਂ। ਅਗਰ ਇਹ ਸਾਡੇ ਵਿੱਚ ਗੁਣ ਹੈਗੇ ਨੇ ਤੇ ਜੀਵਨ ਕੀ ਬਣ ਜਾਏਗਾ? ਫਿਰ ਆਪ ਤਰੇ ਗੁਰਸਿੱਖ ਤਰੇ ਹੀ। ਉਹ ਗੁਰਸਿੱਖ ਜਿਹੜੇ ਇਸ ਰਸਤੇ ਤੇ ਚੱਲਣਗੇ, ਉਹ ਆਪ ਵੀ ਤਰਨਗੇ ਤੇ ਹੋਰਾਂ ਨੂੰ ਵੀ ਤਾਰ ਲੈਣਗੇ। ਭਾਵ ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ। ਭਾਵ ਐਸੇ ਜਿਹੜੇ ਗੁਰਸਿੱਖ ਆ, ਉਹ ਆਪ ਤਰਦੇ ਨੇ ਤੇ ਦੂਸਰਿਆਂ ਨੂੰ ਸੰਸਾਰ ਜਗਤ ਤੋਂ ਤਾਰ ਲੈਂਦੇ ਨੇ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਹਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਐਸਾ ਉਹਨਾਂ ਗੁਰੂ ਪਿਆਰਿਆਂ ਦਾ ਜੀਵਨ ਬਣ ਜਾਂਦਾ ਹੈ।